ਸਤਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਭਗਤ ਰਵਿਦਾਸ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਮ ਸਰ ਦੀਨ ਦਿਆਲ ਨ ਤੁਮ ਸਰ, ਅਬ ਪਤੀਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ, ਹਮ ਸਰ ਦੀਨ ਦਿਆਲ ਨ ਤੁਮ ਸਰ, ਅਬ ਪਤੀਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ, ਹੋ ਬਲ ਬਲ ਜਾਓ ਰਮਈਆ ਕਾਰਨ ਕਵਨ ਅਬੋਲ, ਰਹਾਉ ਬਹੁਤ ਜਨਮ ਬਿਛਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸਨ ਦੇਖੇ, ਬਹੁਤ ਜਨਮ ਬਿਛਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸਨ ਦੇਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰਪ੍ਰਸਾਦ, ਨਹੀਂ ਜਾਨ ਜਾਈ ਕਸੂਰੂਪ ਰੇਖੰ, ਕਹਾਂ ਬਾਸ ਤਾਂ ਕੋ ਫਿਰੈ ਕੌਣ ਭੇਖੰ, ਕਹਾ ਨਾਮ ਤਾਂ ਕੋ ਕਹਾਂ ਕਹਿ ਕਹਾਵੈ, ਕਹਾ ਮੈਂ ਬਖਾਨੋ ਕਹੇ ਮੋਹ ਨ ਆਵੈ, ਮੁਕੁਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਧਰੋ ਸੁਣੈ, ਜੋ ਕਾਲ ਕ੍ਰਿਪਾ ਕਰਾਏ, ਅੰਧ ਲਖੈ ਬਧਰੋ ਸੁਣੈ, ਜੋ ਕਾਲ ਕਿਰਪਾ ਕਰਾਏ ਪਰਮ ਸਨਮਾਨ ਆਵਰ ਸਾਹਿਬ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਨਜ਼ਰੇ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰੰਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀਆਂ ਨੇ ਮਰੰਮਤ ਕਰਦਿਆਂ ਇਸ ਬ੍ਰਹਿਮੰਡ ਦੇ ਸਭ ਤੋਂ ਪਾਵਨ ਅਸਥਾਨ ਪਵਿੱਤਰ ਅਸਥਾਨ ਜਿਸ ਵਰਗਾ ਅਸਥਾਨ ਤਿੰਨਾਂ ਲੋਕਾਂ 'ਚ ਕੋਈ ਦਿਖਾਈ ਨਹੀਂ ਪੈਂਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਕਰਨ ਦਾ ਮਹਾਨ ਬਲ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੇ ਮੁਬਾਰਕ ਦਰ ਤੋਂ ਪ੍ਰਾਪਤ ਹੋਏ ਪਾਵਨ ਹੁਕਮਨਾਮੇ ਦਾ ਪਾਠ ਆਪਨੇ ਪ੍ਰੇਮ ਸਹਿਤ ਸਰਵਣ ਕੀਤਾ ਹੈ। ਕੁਝ ਸਮਾਂ ਹੋਰ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਦਰ ਦੀ ਸਦਾਏ ਬਾਰਗਾਹ ਮੁਬਾਰਕ ਬੋਲਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ ਇਸ ਲਈ ਪੇਸ਼ਤਰ ਛੋਟੀ ਜਿਹੀ ਧਿਆਨ ਸਾਧਨਾ ਹੈ। ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਦੇਵ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂ ਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਬੋਲ ਸੰਸਾਰ 'ਤੇ ਪੂਜਨੀਕ ਹਸਤੀਆਂ 'ਚੋਂ ਕਾਬਲੇ ਸਜਦਾ ਹਸਤੀ ਮਹਾਨ ਪਵਿੱਤਰ ਆਤਮਾ ਭਗਤ ਰਵਿਦਾਸ ਜੀ ਦੀ ਪਾਵਨ ਰਸਨਾ ਤੋਂ ਪ੍ਰਾਪਤ ਹੋਏ ਹਨ, ਜਿਨ੍ਹਾਂ ਵਿੱਚ ਮੂਲ ਰੂਪ 'ਚ ਦੋ ਵਿਚਾਰ ਭਗਤ ਜੀ ਨੇ ਸਾਡੀ ਝੋਲੀ 'ਚ ਪਾਏ ਨੇ ਇਸ ਸ਼ਬਦ ਦੁਆਰਾ। ਪਵਨ ਮਰਕਜ਼ੀ ਬੋਲ ਨੇ, ਰਹਾਉ ਵਾਲੀਆਂ ਪੰਕਤੀਆਂ ਨੇ, ਹਉ ਬਲ ਬਲ ਜਾਉ ਰਮਈਆ ਕਾਰਨੇ। ਹੇ ਕਰਤਾ ਪੁਰਖ, ਮੈਂ ਤੇਰੇ ਤੋਂ ਸਦਕੇ ਜਾਂਦਾ ਹਾਂ, ਵਾਰਨੇ ਜਾਂਦਾ ਹਾਂ, ਬਲ ਬਲ ਜਾਉ ਰਮਈਆ ਕਾਰਨੇ, ਤੇਰੇ ਕਰਕੇ, ਤੇਰੇ ਸੁਭਾਅ ਕਰਕੇ, ਤੇਰੀ ਦਇਆ ਨੂੰ ਦੇਖਦਿਆਂ ਹੋਇਆਂ, ਅਨੁਕੰਪਾ ਨੂੰ ਦੇਖਦਿਆਂ ਹੋਇਆਂ, ਹੇ ਨਿਰੰਕਾਰ, ਮੈਂ ਤੇਰੇ ਤੋਂ ਸਦਕੇ ਜਾਂਦਾ, ਵਾਰ ਨੇ ਬਲਿਹਾਰ ਨੇ ਲੱਖ ਬਰੀਆ, ਸਾਹਿਬ ਜੀਆਂ ਦੇ ਬੋਲ ਨੇ। ਵਾਕਈ ਜਦ ਅੰਦਰ ਪ੍ਰੇਮ ਬਣਦਾ, ਪ੍ਰਭੂ ਦੀ ਪ੍ਰੇਮ ਦਾ, ਪ੍ਰਭੂ ਪ੍ਰੇਮ ਦਾ ਚਿਰਾਗ ਜਲਦਾ, ਫਿਰ ਮਨੁੱਖ ਉਸ ਦੇ ਨਾਮ ਤੋਂ ਸਦਕੇ ਜਾਂਦਾ ਹੈ, ਉਸ ਤੋਂ ਬਲਿਹਾਰੀ ਜਾਂਦਾ। ਸਾਹਿਬੇ ਕਮਾਲ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਜਦ ਬੋਲ ਪੜ੍ਹਦੇ ਹਾਂ ਮਨ ਅਗੰਮੀ ਰਸ ਦਾ ਅਨੁਭਵ ਕਰਦਾ, ਆਨੰਦ ਦਾ ਅਨੁਭਵ ਕਰਦਾ ਜਦ ਸਾਰੀ ਕੁਦਰਤ ਨੂੰ ਆਪਣੇ ਦੇਖਿਆ ਹੈ ਅਤੇ ਰਸਨਾ ਤੋਂ ਇਹ ਪਾਵਨ ਬੋਲ ਨਿਕਲੇ ਨੇ, ਕੰਠ ਤੋਂ ਧੁੰਦ ਨਿਕਲੀ ਹੈ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਖਿਆ। ਹੇ ਪ੍ਰਭੂ ਤੂੰ ਆਪਣੀ ਕੁਦਰਤ ਕਰਕੇ ਵਸਿਆ ਹੋਇਆ ਹੈ ਅਤੇ ਮੈਂ ਤੇਰੇ ਤੋਂ ਸਦਕੇ ਜਾਂਦਾ ਹਾਂ। ਅਤੇ ਐਸਾ ਨਹੀਂ ਹੈ ਕਿ ਕਰਤਾ ਪੁਰਖ ਤੋਂ ਹੀ ਸਦਕੇ ਜਾਂਦੇ ਨੇ, ਜੋ ਕਰਤਾ ਪੁਰਖ ਦਾ ਜਪ ਕਰਦੇ ਨੇ ਉਹਨਾਂ ਤੋਂ ਵੀ ਸਦਕੇ ਜਾਂਦੇ ਨੇ। ਹਾਂ ਬਲ ਬਲ ਜਿਨ ਰਾਮ ਕਹੇ, ਮੈਂ ਉਹਨਾਂ ਤੋਂ ਸਦਕੇ ਜਾਂਦਾ, ਬਲਿਹਾਰੀ ਜਾਂਦਾ ਜਿਨ੍ਹਾਂ ਨੇ ਤੇਰਾ ਰਮੇ ਹੋਏ ਦਾ ਜਪ ਕੀਤਾ ਹੈ, ਸਭ ਜਗ੍ਹਾ ਤੈਨੂੰ ਮਹਿਸੂਸ ਕੀਤਾ ਹੈ, ਜੋ ਤੇਰੇ ਵਿੱਚ ਜੀਵੇ ਹਨ ਉਹਨਾਂ ਤੋਂ ਸਦਕੇ ਜਾਂਦਾ। ਕਿਤਨੇ ਮਹਾਂ ਬੋਲ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ, ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ ਤਿਨਾ ਕਹਿ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕਹਿ, ਹਉ ਸਦ ਕੁਰਬਾਨੈ ਜਾਉ, ਮੈਂ ਤੇਰੇ ਤੋਂ ਸਦਕੇ ਜਾਂਦਾ ਹਾਂ, ਤੇਰੇ ਨਾਮ ਤੋਂ ਸਦਕੇ ਜਾਂਦਾ ਹਾਂ। ਹੇ ਪ੍ਰਭੂ ਤੇਰਾ ਨਾਮ ਜਪਣ ਵਾਲਿਆਂ ਤੋਂ ਵੀ ਸਦਕੇ ਜਾਂਦਾ। ਜਦ ਅੰਦਰ ਪ੍ਰਭੂ ਪ੍ਰੇਮ ਦਾ ਚਿਰਾਗ ਜਲਦਾ ਹੈ ਫਿਰ ਸਦਕੇ ਜਾਣ ਨੂੰ ਜੀ ਕਰਦਾ ਹੈ, ਕੁਰਬਾਨ ਜਾਣ ਨੂੰ ਜੀ ਕਰਦਾ ਹੈ। ਹਉ ਵੰਜਾਂ ਕੁਰਬਾਨ ਸਾਈਂ ਆਪਣੇ, ਸਾਹਿਬ ਜੀਆਂ ਦੇ ਬੋਲ ਨੇ, ਮੈਂ ਆਪਣੇ ਮਾਲਕ ਤੋਂ ਕੁਰਬਾਨ ਜਾਂਦਾ ਹਾਂ, ਸਾਹਿਬ ਤੇਰੇ ਨਾਮ ਵਿੱਟੋਂ ਬਿੰਦ ਬਿੰਦ ਚੁੱਖ ਚੁੱਖ ਹੋਏ, ਗੁਰੂ ਨਾਨਕ ਦੇਵ ਜੀ ਦੇ ਬੋਲ, ਮੈਂ ਪਲ ਪਲ ਤੇਰੇ ਨਾਮ ਤੋਂ ਘੋਲੀ ਜਾਂਦਾ, ਖੰਨੀਏ ਵੰਜਾਂ ਘੋਲੀ ਵੰਜਾਂ ਵੰਜਾਂ ਤੋਂ ਸਾਹਿਬ ਕਹਿ ਨਾਵੇਂ, ਅੰਦਰ ਪ੍ਰੇਮ ਪੈਦਾ ਹੁੰਦਾ, ਇਸ ਲਈ ਭਗਤ ਰਵਿਦਾਸ ਜੀ ਮਹਾਰਾਜ ਉਸ ਪ੍ਰੇਮ ਨੂੰ ਮਾਣਦੇ ਨੇ, ਉਸ ਪ੍ਰੇਮ ਦਾ ਰਸਾ ਸਵਾਦਨ ਪਾਨ ਕਰਦੇ ਹੋਏ ਕਹਿੰਦੇ ਨੇ, ਹਉ ਬਲ ਬਲ ਜਾਉ ਰਮਈਆ ਕਾਰਨੇ, ਸਦਕੇ ਜਾਂਦਾ ਹਾਂ, ਇੱਕ ਜਨਮ ਤਾਂ ਕੀ ਹੈ, ਕਰੋੜਾਂ ਜਨਮ ਵੀ ਮੈਂ ਤੇਰੇ ਤੋਂ ਸਦਕੇ ਜਾਂਦਾ, ਤੇਰੇ ਤੋਂ ਸਭ ਕੁਝ ਵਾਰ ਦਿੰਦਾ ਹਾਂ। ਇਹ ਪ੍ਰੇਮਮਈ ਅਵਸਥਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਦੋ ਬੋਲ ਬੜੇ ਖੂਬਸੂਰਤ ਨੇ, ਆਨੰਦ ਲਬਰੇਜ਼ ਬੋਲ ਹਨ ਆਪ ਜੀ ਦੇ। ਜਦ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਹਨਾਂ ਦਿਨਾਂ ਵਿੱਚ ਆਪ ਨੇ ਦੇਖਿਆ ਅਨੰਦਪੁਰ ਸਾਹਿਬ ਦੇ ਮੁਕਾਮ, ਇਹ ਸੰਮਤ 1757 ਸੀ, ਇੱਕ ਚੇਤਵਦੀ ਇੱਕ ਜਿਸ ਦਿਨ ਦੀ ਇਹ ਮਹਾਨ ਪਵਿੱਤਰ ਘਟਨਾ ਹੈ। ਜਦੋਂ ਸਤਿਗੁਰੂ ਜੀ ਨੇ ਹੋਲਾ ਮਹੱਲਾ ਪ੍ਰਾਰੰਭ ਕੀਤਾ ਸੀ, ਹੋਲਾ ਮਹੱਲਾ ਮਨਾਉਣਾ ਪ੍ਰਾਰੰਭ ਕੀਤਾ ਸੀ, ਬੜੇ ਵੱਡੇ ਪੱਧਰ 'ਤੇ ਸੰਗਤਾਂ ਸ਼੍ਰੀ ਅਨੰਦਪੁਰ ਸਾਹਿਬ ਇਹਨਾਂ ਸਮਾਗਮਾਂ ਵਿੱਚ, ਹੋਲਾ ਮਹੱਲਾ ਦੇ ਸਮਾਗਮਾਂ ਵਿੱਚ ਪਹੁੰਚਦੀਆਂ ਨੇ। ਵੈਸੇ ਤਾਂ ਮੈਂ ਅਰਜ਼ ਕਰਾਂ, ਬੜੇ ਥਾਈਂ ਕੁਝ ਸਾਧੂ ਮਹਾਂਪੁਰਖ, ਕੁਝ ਗੁਰਦੁਆਰਾ ਸਾਹਿਬ ਜੀ ਦੀਆਂ ਮੁੰਤਜ਼ਿਮ ਕਮੇਟੀਆਂ ਵੀ ਹੋਲਾ ਮਹੱਲਾ ਸਮਾਗਮਾਂ ਨੂੰ ਮਨਾਉਂਦੀਆਂ ਨੇ, ਪਰ ਮੂਲ ਰੂਪ ਵਿੱਚ ਤਿੰਨ ਥਾਂ ਹੋਲਾ ਮਹੱਲਾ ਮਨਾਇਆ ਜਾਂਦਾ ਹੈ। ਇੱਕ ਸ਼੍ਰੀ ਅਨੰਦਪੁਰ ਸਾਹਿਬ ਖਾਲਸੇ ਕੀ ਵਾਸੀ, ਜਿੱਥੇ ਮਹਾਰਾਜ ਨੇ ਖਾਲਸੇ ਨੂੰ ਸਜਾਇਆ ਹੈ, ਬਣਾਇਆ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨਹੀਂ ਹੈ, ਪਹਿਲੇ ਜਾਮੇ 'ਚ ਹੀ ਖਾਲਸਾ ਹੀ ਪੈਦਾ ਕੀਤਾ ਸਤਿਗੁਰੂ ਨੇ, ਦਸਵੇਂ ਜਾਮੇ ਵਿੱਚ ਇਸ ਨੂੰ ਸਜਾਇਆ ਹੈ, ਜਿਵੇਂ ਤਸਵੀਰ ਬਣਾ ਕੇ ਫਰੇਮ ਕਰ ਦੇਈ ਦੀ ਹੈ ਨਾ, जिथे कलगीधर पातशाह ने संसार नूं पैगाम दिता है कि शस्त्र चों हथियार चों केवल मौत ही नहीं लभी जा सकती, शस्त्र जिंदगी भी दिंदा है। शस्त्र चों खंडे चों महाराज ने अमृत पैदा किया है। खंडे का अमृत असी कहने, अमृत का खंडा भी आख्या जा सकता है। शस्त्र नूं मिठास नाल लबरेज करके खालसे दे हाथ विच पकड़ा दिता। शस्त्र मजलूम दी रखिया, जरवाणे दी पक्खिया। ये महाराज ने उत्थे प्रारंभ किया से श्री आनंदपुर साहब, जिस दी महिमा मैं अर्ज करा बयान नहीं कीती जा सकती। महान कुरबानी ते गुरबाणी दे मुजस्मे खालसे दी साजना धरती, खालसे दा जन्म स्थान श्री केसगढ़ साहब महाराज ने इन्हां दिनां विच होला महला प्रारंभ किया सी। इस दी याद तां भगत प्रहलाद नाल जुड़ी हुई है। प्रहलाद आप करता पुरख ने प्रहलाद दी राखी कीती है। ए दूर नहीं है, बस नेड़े ही है, मुल्तान जिथों दा राजा सी हिरण्यकश्यप। हुण ये गल वखरी है बई देश वंडिया जाण करके ये दूरी बहुत वड्डी हो गई है, इस दूरी नूं पटना औखा हो गया। मैं ते नहीं देखिया, बुजुर्ग दसदे सन बई इत्थों झटपट लाहौर पहुँच जाईदा, फिर मुल्तान आदक वो जांदे रहे सन। हुण ते मैं अर्ज करा सौड़ी सियासत ने सीमावां बना दित्तियां। ये सीमावां दे जन्मदाते सौड़ी सियासतां दे मालक लोग ने। भगतां ने सीमावां नहीं बनाईयां, उन्होंने तो सगों दीवारां तोड़ दित्तियां ने। महाराज जी दी बाणी ने दीवारां तोड़ियां ने। सबको मीत हम आपन कीना, हम सबना के साजन दूर परायो मन का बिरहा, ता मेल कियो मेरे राजन। जैसे जैसे करते तो मनुख सदके जांदा है ना, उसका जप करता है, नेड़ता वधदी है। ते पता किवें चलेगा, सारे अपने लगन लग पैंदे ने। बेगानापन हिरदे चों मनफी होई जांदा है और अपना पन वधदा जांदा है, कोई बेगाना नहीं रह जांदा। जिस दिन सारा संसार ही अपना हो जाए, बेगानेपन दी लकीर मुक जाए, उस दिन कह सकते हैं हुण ये मनुख परमात्मा ही हो गया, करता पुरख दा रूप हो गया, इहदे अंदरों बेगानापन मुक गया, अपनापन प्रगट हो गया, उजागर हो गया। कितने महाबोल ने मेरे साहब जियां दे, ना को मेरा दुश्मन रहया, ना को कंटक वैराई। हुण कोई दुश्मन रह ही नहीं गया। भगत प्रहलाद जी दा हिरदा ए उजिया है, सारिया विच प्रभु दिखाई पैंदा, सारे अपने ने, बेगाना कोई नहीं। फिर साहब जी ने यह बोल भी तो आखे दे ना, विसर गई सब तात पराई, जब ते साध संगत मोहे पाई, ना को बैरी नहीं बेगाना, सगल संग हम को बन आई। हे प्रभु, हे निरंकार, तेरी मेहर दा सदका, तेरे चरना कमलां तो सदके जांदिया जांदिया, तेरे नाल जुड़दिया जुड़दिया कोई दुश्मन रह ही नहीं गया, सारे अपने ही हो गए, बेगानापन सारा खत्म हो गया। प्रहलाद दा हिरदा ए उजिया है, कोई बेगाना रहा ही नहीं है। पर हरणाखश दा हिरदा ए उजिया, ਆਪਣਾ ਹੀ ਪੁੱਤਰ ਦੁਸ਼ਮਣ ਦਿਖਾਈ ਪੈਂਦਾ ਬਈ ਇਹ ਤਾਂ ਮੇਰਾ ਦੁਸ਼ਮਣ ਬਣ ਗਿਆ। ਤੇ ਦੁਸ਼ਮਣ ਨੂੰ ਮਾਰਨ ਤੋਂ ਬਿਨਾਂ ਚੈਨ ਨਹੀਂ ਆ ਸਕਦਾ। ਮਨੁੱਖ ਕਹਿੰਦਾ ਹੈ ਫਲਾਣਾ ਮਰ ਜਾਏ, ਮੁੱਕ ਜਾਏ, ਖਤਮ ਹੋ ਜਾਏ, ਉਸਦਾ ਨੁਕਸਾਨ ਹੋਵੇ ਤੇ ਬੜੀ ਖੁਸ਼ੀ ਮਿਲਦੀ ਹੈ, ਉਸਦੀ ਮੌਤ ਹੋਵੇ ਤੇ ਵਿਆਹ ਵਰਗਾ ਚਾਅ ਮਨੁੱਖ ਨੂੰ ਚੜ ਜਾਂਦਾ। ਪਰ ਭਗਤ ਕਹਿੰਦੇ ਨੇ ਪੁਰਖਾ, ਜੇ ਦੁਸ਼ਮਣ ਭੈੜਾ ਹੈ, ਦੁਸ਼ਮਣ ਨੂੰ ਮੁਕਾਉਣਾ ਚਾਹੁੰਦਾ ਤੇ ਦੁਸ਼ਮਣੀ ਕਿਹੜੀ ਚੰਗੀ ਹੈ ਜਿਹੜੀ ਹਿਰਦੇ ਵਿੱਚ ਸਾਂਭ ਕੇ ਫਿਰਦਾ ਹੈ। ਦੁਸ਼ਮਣੀ ਮਿਟਾ ਦੇ, ਆਪੇ ਕੋਈ ਦੁਸ਼ਮਣ ਨਾ ਰਹੇਗਾ। ਕਿਤਨੇ ਮਹਾਂ ਬੋਲ ਨੇ ਮੇਰੇ ਸਾਹਿਬ ਜੀਆਂ ਦੇ, ਗੁਰੂ ਅਰਜਨ ਦੇਵ ਫੁਰਮਾਨ ਕਰਦੇ ਨੇ। ਇੱਕ ਤੋਂ ਇੱਕ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਬਾਣੀ ਵਿੱਚ ਮੌਜੂਦ ਨੇ। ਗੁਰੂ ਅਰਜਨ ਦੇਵ ਜੀ ਦਾ ਬਚਨ ਹੈ ਔਰ ਆਪ ਚੋਂ ਬਹੁਤ ਸਾਰਿਆਂ ਨੂੰ ਜ਼ਹਿਨ ਸੀ ਹੋਵੇਗਾ, ਮਨ ਆਪਣੇ ਤੇ ਬੁਰਾ ਮਿਟਾਨਾ, ਭਿੱਖ ਹੈ ਸਗਲ ਸ੍ਰਿਸ਼ਟ ਸਾਜਨਾ। ਆਪਣੇ ਮਨ ਚੋਂ ਬੁਰਾਈ ਦਾ ਨਾਸ਼ ਕਰ, ਆਪਣੇ ਮਨ ਚੋਂ ਦੁਸ਼ਮਣੀ ਦਾ ਨਾਸ਼ ਕਰ, ਸਾਰਾ ਸੰਸਾਰ ਤੈਨੂੰ ਸੱਜਣ ਦਿਖਾਈ ਪਏਗਾ ਤੇ ਤੇਰੇ ਵਰਗਾ ਆਨੰਦਿਤ ਹੋਰ ਕੋਈ ਮਨੁੱਖ ਨਹੀਂ ਹੋਵੇਗਾ ਜਿਹਦਾ ਸਾਰਾ ਸੰਸਾਰ ਹੀ ਪਰਿਵਾਰ ਬਣ ਜਾਏ। ਬੇਗਾਨਾ ਰਹੇ ਕੋਈ ਨਾ, ਸਾਰੇ ਆਪਣੇ ਹੋ ਜਾਵਣ। ਪ੍ਰਹਿਲਾਦ ਜੀ ਦਾ ਹਿਰਦਾ ਆਪਣੇ ਪਨ ਨਾਲ ਭਰਿਆ ਆ, ਪ੍ਰੇਮ ਨਾਲ ਭਰਿਆ ਹੋਇਆ, ਪਰ ਹਰਨਾਖਸ ਦਾ ਹਿਰਦਾ ਵੈਰ ਨਾਲ ਭਰਿਆ ਹੋਇਆ, ਹੰਕਾਰ ਨਾਲ ਭਰਿਆ ਹੋਇਆ, ਈਰਖਾ ਨਾਲ ਭਰਿਆ ਹੋਇਆ, ਵਿਰੋਧ ਨਾਲ ਭਰਿਆ ਹੋਇਆ। ਤੂੰ ਜਿੰਨਾ ਵਿਰੋਧੀ ਹੋਵੇਗਾ ਉਹਨਾਂ ਸੋਗੀ ਵੀ ਨਾਲ ਹੋਵੇਗਾ, ਉਹਨਾਂ ਕਾਮੀ ਵੀ ਹੋਵੇਗਾ, ਉਹਨਾਂ ਕ੍ਰੋਧੀ ਵੀ ਹੋਵੇਗਾ, ਉਹਨਾਂ ਹੰਕਾਰੀ ਵੀ ਹੋਵੇਗਾ। ਇਸ ਲਈ ਜੇ ਇਹਨਾਂ ਅਵਗੁਣਾਂ ਤੋਂ ਕੋਈ ਬਚਣਾ ਚਾਹੇ ਤੇ ਮਨ ਵਿੱਚੋਂ ਵੈਰ ਵਿਰੋਧ ਛੱਡ ਦੇਵੇ। ਬੜਾ ਮਹਾਨ ਬ੍ਰਹਮ ਗਿਆਨ ਲਬਰੇਜ਼ ਨੁਕਤਾ ਗੁਰੂ ਅਰਜਨ ਦੇਵ ਜੀ ਨੇ ਸਾਡੀ ਝੋਲੀ 'ਚ ਪਾਇਆ। ਮਨ ਆਪਣੇ ਤੇ ਬੁਰਾ ਮਿਟਾਨਾ, ਭਿੱਖੇ ਸਗਲ ਸ੍ਰਿਸ਼ਟ ਸਾਜਨਾ। ਫਿਰ ਉਸ ਤੋਂ ਮਨੁੱਖ ਸਦਕੇ ਜਾਂਦਾ ਹੈ। ਇਹ ਕਥਾ ਮੁਲਤਾਨ ਦੀ ਬੜੀ ਦਫ਼ਾ ਆਪਣੇ ਪੜ੍ਹੀ ਹੋਵੇਗੀ, ਸੁਣੀ ਹੋਵੇਗੀ। ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਉ, ਹਰਨਾਖਸ ਮਾਰ ਪਚਾਇਆ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਜ਼ਿੰਦਗੀ ਵਿੱਚ ਜੇ ਕੁਝ ਬਣਨ ਨੂੰ ਚੀ ਕਰੇ ਨਾ, ਬਣਨ ਨੂੰ ਚਿੱਤ ਕਰੇ ਬਈ ਮੈਂ ਕੁਝ ਬਣਨਾ ਹੈ, ਤੇ ਪ੍ਰਹਿਲਾਦ ਬਣਨ ਦਾ ਯਤਨ ਕਰਨਾ, ਹਰਨਾਖਸ ਬਣਨ ਦਾ ਯਤਨ ਨਾ ਕਰਨਾ। ਕਿਉਂਕਿ ਜਦੋਂ ਜਦੋਂ ਕੋਈ ਹਰਨਾਖਸ ਬਣਨ ਦਾ ਯਤਨ ਕਰਦਾ ਉਹ ਖਤਮ ਹੋ ਜਾਂਦਾ, ਪ੍ਰਹਿਲਾਦ ਬਣਨ ਦਾ ਯਤਨ ਕਰਦਾ ਸੰਸਾਰ ਤੇ ਪੂਜਨੀਕ ਹੋ ਜਾਂਦਾ। ਜਿਨ੍ਹਾਂ ਚਿਰ ਸੰਸਾਰ ਰਹਿੰਦਾ ਹੈ ਉਹਨਾਂ ਦਾ ਸਨਮਾਨ ਰਹਿੰਦਾ, ਜਦੋਂ ਕੋਈ ਪ੍ਰਹਿਲਾਦ ਬਣਨ ਦਾ ਯਤਨ ਕਰਦਾ। ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਪ੍ਰਹਿਲਾਦ ਨੂੰ ਅਨੇਕਾਂ ਤਸੀਹੇ ਦਿੱਤੇ ਗਏ ਡਰਾਉਣ ਵਾਸਤੇ ਕਿ ਇਹ ਨਾਮ ਵਾਲਾ ਪਾਸਾ ਛੱਡ ਦੇਵੇ ਤੇ ਸਾਡੇ ਪਾਸੇ ਆ ਜਾਏ। ਅੱਜ ਵੀ ਮੈਨੂੰ ਬੜੇ ਹਰਨਾਖਸ ਦਿਖਾਈ ਪੈਂਦੇ ਨੇ, ਜਿਨ੍ਹਾਂ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਬਈ ਨਿਤਨੇਮ ਕਰਨ ਦੀ ਲੋੜ ਕੋਈ ਨਹੀਂ ਹੈ, ਇਹ ਤੋਤਾ ਰਟਨ ਹੈ। ਤੇ ਮੈਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਦਾ ਕੁੱਕਰ ਹਾਂ ਨਿਮਾਣਾ ਜਿਹਾ। ਆਪ ਜੀ ਦੇ ਚਰਨ ਕਮਲਾਂ ਦੀ ਖਾਕ ਮਸਤਕ ਤੇ ਲਾ ਕੇ ਕਹਿੰਦਾ ਹਾਂ, ਜ਼ਿਆਦਾ ਨਹੀਂ ਕੋਈ ਮਨੁੱਖ 2 ਮਹੀਨੇ ਹੀ ਲਗਾਤਾਰ ਨਿਤਨੇਮ ਦੀਆਂ ਗੁਰੂ ਬਖਸ਼ੀਆਂ ਬਾਣੀਆਂ ਦਾ ਪਾਠ ਕਰਕੇ ਦੇਖ ਲਵੇ, ਉਹਦਾ ਘਰ ਬਰਕਤਾਂ ਨਾਲ ਭਰ ਜਾਏਗਾ ਅਤੇ ਹਿਰਦਾ ਰਸ ਨਾਲ ਭਰ ਜਾਏਗਾ। 2 ਮਹੀਨੇ ਕੋਈ ਕਰਕੇ ਦੇਖ ਲਵੇ। ਸਾਡਾ ਸੁਭਾਅ ਹੈ 2-4 ਦਿਨ ਹੀ ਆਉਂਦਾ ਹੈ, ਫਿਰ ਰਹਿ ਜਾਂਦਾ ਹੈ। 2-4 ਦਿਨ ਕੀਤਾ ਫਿਰ ਕੰਮ ਸਮਾਪਤ ਹੋ ਗਿਆ। ਹਰਨਾਖਸ ਰੂਹਾਂ ਬੜੀਆਂ ਮਿਲ ਜਾਣਗੀਆਂ ਜਿਹੜੀਆਂ ਕਹਿੰਦੀਆਂ ਹੋਈਆਂ ਦਿਖਾਈ ਪੈਂਦੀਆਂ ਨੇ ਬਈ ਅੰਮ੍ਰਿਤ ਵੇਲੇ ਜਾਗਣ ਦੀ ਕੋਈ ਲੋੜ ਨਹੀਂ ਹੈ, ਵਾਹਿਗੁਰੂ ਵਾਹਿਗੁਰੂ ਕਰਨ ਦੀ ਕੋਈ ਲੋੜ ਨਹੀਂ ਹੈ, ਇਹ ਤੋਤਾ ਰਟਨ ਹੈ। ਇੱਕ ਉਦਾਹਰਣ ਤੇ ਮਹਾਰਾਜ ਨੇ ਸਾਨੂੰ ਬਖਸ਼ੀ ਹੈ ਨਾ, ਗਨਕਾ ਉਧਰੀ ਹਰ ਕਹੇ ਤੋਤ, ਗਨਕਾ ਪਾਪਣ ਹੋਏ ਕਹਿ ਪਾਪਾਂ ਦਾ ਗਲ ਹਾਰ ਪਰੋਤਾ, ਮਹਾਂਪੁਰਖ ਚਾਣ ਚੱਕ ਗਨਕਾ ਵਾੜੈ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ ਹੱਥੋਂ ਦਿੱਤੋ ਨੇ ਉਸਨੂੰ ਤੋਤਾ। ਅਤੇ ਉਹ ਤੋਤੇ ਨਾਲ ਹੀ ਜਪ ਕਰਦੀ ਰਹੀ, ਰਾਮ ਰਾਮ, ਤੋਤਾ ਵੀ ਕਹਿੰਦਾ ਰਿਹਾ ਉਹ ਵੀ ਰਾਮ ਰਾਮ ਕਹਿੰਦੀ ਰਹੀ। ਅਤੇ ਫਿਰ ਪਦਵੀ ਇਹ ਮਿਲੀ, ਗਈ ਬੈਕੁੰਠ ਬਿਬਾਨ ਚੜ੍ਹ, ਨਰਕਾਂ ਵਿੱਚ ਨਾ ਖਾਧੋ ਸੋ ਗੋਤਾ, ਥਾਉਣ ਨਿਥਾਵੇਂ ਮਾਣ ਮਣੋਤਾ। ਭਾਈ ਗੁਰਦਾਸ ਜੀ ਦੇ ਬੋਲ ਨੇ, ਇਸ ਆਧਾਰ 'ਤੇ ਅਸੀਂ ਕਹਿ ਸਕਦੇ ਹਾਂ। ਅਤੇ ਜਿਤਨੇ ਵੀ ਮਹਾਨ ਪੁਰਖ ਹੋਏ ਨੇ, ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ, ਉਹਨਾਂ ਨੂੰ ਪੰਥ ਨੇ ਸੰਤ ਦੀ ਪਦਵੀ ਪ੍ਰਦਾਨ ਕੀਤੀ ਹੈ। ਹੋਰ ਬਹੁਤ ਸਾਰੀਆਂ ਵਿਭੂਤੀਆਂ ਨੇ, ਸੰਤ ਬਾਬਾ ਸੁੰਦਰ ਸਿੰਘ ਜੀ ਅਲੀ ਬੇਗ ਵਾਲੇ ਮਹਾਂਪੁਰਖ, ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ, ਸੰਤ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲੇ ਮਹਾਂਪੁਰਖ। ਹੋਰ ਤੁਹਾਨੂੰ ਇਸ ਫਹਿਰਿਸਤ ਵਿੱਚ, ਲੰਬੀ ਫਹਿਰਿਸਤ ਹੈ, ਬਹੁਤ ਨਾਮ ਨੇ, ਥੋੜ੍ਹੇ ਨਾਮ ਨਹੀਂ ਹੈਗੇ। ਇੱਧਰ ਮਊ ਵਿੱਚ ਇੱਕ ਸੰਤ ਸੀਤਲ ਸਿੰਘ ਹੋਏ ਨੇ, ਰੇਲਵੇ ਵਿੱਚ ਉਹ ਗਾਰਡ ਸਨ, ਮਾਲ ਗੱਡੀ ਦੇ ਗਾਰਡ ਸਨ। ਉਹ ਰਤਲਾਮ ਟ੍ਰੇਨ ਲੈ ਕੇ ਆਇਆ ਕਰਦੇ ਸਨ ਹਰ ਰੋਜ਼। ਰਤਲਾਮ ਉਹਨਾਂ ਨੇ ਟ੍ਰੇਨ ਲਿਆਉਣੀ ਹੁੰਦੀ ਸੀ ਇੱਕ ਸਿਗਨਲ 'ਤੇ, ਅੱਧਾ ਘੰਟਾ ਪੌਣਾ ਘੰਟਾ ਉਹਨਾਂ ਦੀ ਗੱਡੀ ਰੋਜ਼ਾਨਾ ਰੁਕਦੀ ਸੀ, ਅਤੇ ਅੱਗੋਂ ਪੈਸੰਜਰ ਗੱਡੀਆਂ ਪਾਸ ਕਰਕੇ ਫਿਰ ਉਹਨੂੰ ਲੈਂਦੇ ਸਨ। ਪਤਾ ਸੀ ਉਹਨਾਂ ਨੂੰ ਇੰਨਾ ਸਮਾਂ ਰੁਕਣਾ ਹੈ। ਜਦ ਗੱਡੀ ਰੁਕੀ ਤਾਂ ਲਾਗੇ ਅਖੰਡ ਪਾਠ ਸਾਹਿਬ ਦੀ ਆਵਾਜ਼ ਆ ਰਹੀ ਸੀ, ਬਾਣੀ ਦੇ ਪਾਠ ਦੀ ਆਵਾਜ਼ ਕੰਨੀ ਪਈ। ਉਹਨਾਂ ਸੋਚਿਆ ਗੱਡੀ ਤਾਂ ਰੁਕਣੀ ਹੈ, ਚਲੋ ਮੈਂ ਮੱਥਾ ਹੀ ਟੇਕ ਆਉਂਦਾ ਹਾਂ। ਮੱਥਾ ਟੇਕਿਆ ਅਤੇ ਮਨ ਕੀਤਾ 10 ਮਿੰਟ ਪਾਠ ਕਰ ਲੈਂਦਾ, ਪਾਠੀ ਸਿੰਘ ਨੂੰ ਛੱਡ ਦਿੱਤਾ। ਫਿਰ ਐਸੇ ਪਾਠ ਕਰਦਿਆਂ ਕਰਦਿਆਂ ਜੁੜ ਗਏ, 2 ਘੰਟੇ ਲੰਘ ਗਏ, 3 ਘੰਟੇ ਲੰਘ ਗਏ, 4 ਘੰਟੇ ਲੰਘ ਗਏ, ਪਤਾ ਹੀ ਨਹੀਂ ਚੱਲਿਆ, ਪਾਠ ਵਿੱਚ ਹੀ ਜੁੜੇ ਰਹੇ। ਜਦ ਫਿਰ ਪਤਾ ਚੱਲਿਆ, ਉਹਨਾਂ ਨੂੰ ਇੰਝ ਹੀ ਲੱਗਿਆ ਸੀ ਕਿ ਅਜੇ 5-7 ਮਿੰਟ ਹੀ ਹੋਏ ਨੇ। ਵਾਪਸ ਸਿਗਨਲ 'ਤੇ ਆਏ ਤਾਂ ਟ੍ਰੇਨ ਉਹਨਾਂ ਦੀ ਜਾ ਚੁੱਕੀ ਸੀ, ਟ੍ਰੇਨ ਕੋਈ ਨਹੀਂ ਸੀ। ਅਤੇ ਤੁਹਾਨੂੰ ਪਤਾ ਹੈ ਰੇਲਵੇ ਵਿੱਚ ਤਾਂ ਭੁਚਾਲ ਆ ਜਾਏ, ਜੇ ਐਸਾ ਹੋ ਜਾਏ, ਗਾਰਡ ਗਾਇਬ ਹੋ ਜਾਏ, ਟ੍ਰੇਨ ਆ ਹੀ ਨਹੀਂ ਸਕਦੀ। ਉਹ ਦੌੜਦੇ ਦੌੜਦੇ ਕੋਈ ਸਾਧਨ ਲੈ ਕੇ ਆਪਣੇ ਹੈੱਡਕੁਆਰਟਰ ਪਹੁੰਚੇ, ਅਤੇ ਆ ਕੇ ਆਪਣੇ ਵੱਡੇ ਅਫਸਰ ਨੂੰ ਪੁੱਛਣ ਲੱਗੇ, ਯਾਰਡ ਅਫਸਰ ਨੂੰ, ਬਈ ਟ੍ਰੇਨ ਕੌਣ ਲੈ ਕੇ ਆਇਆ, ਟ੍ਰੇਨ ਠੀਕ ਪਹੁੰਚ ਗਈ ਹੈ ਮੇਰੀ? ਅਤੇ ਅੱਗੋਂ ਹੱਸਦਿਆਂ ਹੋਇਆਂ ਕਹਿਣ ਲੱਗਾ, ਬਈ ਸੀਤਲ ਸਿੰਘ ਜੀ, ਤੁਸੀਂ ਮਜ਼ਾਕ ਚੰਗੀ ਕਰ ਲੈਂਦੇ ਹੋ, ਮਜ਼ਾਕ ਚੰਗੀ ਕਰ ਲੈਂਦੇ ਹੋ। ਇਹ ਤੁਹਾਡੀ ਟ੍ਰੇਨ ਹੈ, ਇਹ ਤੁਹਾਡੇ ਰਜਿਸਟਰ 'ਤੇ ਸਾਈਨ ਨੇ, ਅਤੇ ਇਹ ਤੁਹਾਡੇ ਫਲੈਗ ਨੇ, ਝੰਡੀਆਂ ਨੇ, ਆਪ ਹੀ ਤਾਂ ਜਮ੍ਹਾਂ ਕਰਾ ਕੇ ਗਏ ਹੋ ਅਤੇ ਆਪ ਹੀ ਮੈਨੂੰ ਪੁੱਛਦੇ ਪਏ ਹੋ। ਉੱਚੀ ਉੱਚੀ ਰੋ ਪਏ ਭਾਈ ਸੀਤਲ ਸਿੰਘ, ਚੀਖਾਂ ਨਿਕਲ ਗਈਆਂ, ਆਖਿਆ ਬਸ ਹੁਣ ਨੌਕਰੀ ਨਹੀਂ ਕਰਨੀ, ਆਖਿਆ ਕਿਸ ਦੀ ਨੌਕਰੀ ਕਰਨੀ ਹੈ? ਕਿਹਾ ਹੁਣ ਜਿਹੜਾ ਮੇਰੀ ਟ੍ਰੇਨ ਲੈ ਕੇ ਆਇਆ, ਜਿਹੜਾ ਮੇਰੇ ਸਾਈਨ ਕਰਕੇ ਗਿਆ, ਹੁਣ ਉਸੇ ਦੀ ਨੌਕਰੀ ਕਰਨੀ ਹੈ। ਇਹ ਸਾਰੀਆਂ ਜਪਣ ਵਾਲੀਆਂ ਆਤਮਾਵਾਂ, ਐਵੇਂ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਰ ਬਾਰ ਪੁਕਾਰ ਕੇ ਕਹਿੰਦੇ, ਫੁਰਮਾਨ ਕਰਦੇ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਬਾਕੀ ਜੋ ਮਰਜ਼ੀ ਕਰਦੇ ਰਹੋ, ਜੇ ਸਿਮਰਨ ਨਹੀਂ ਹੈ ਤਾਂ ਸਾਰੇ ਕੰਮ ਨਿਸਫਲ ਹੋਵਣਗੇ, ਉਹਨਾਂ ਦਾ ਲਾਭ ਕੋਈ ਨਹੀਂ ਹੋਵੇਗਾ। ਲਾੜਾ ਹੀ ਨਾ ਹੋਵੇ ਤਾਂ ਬਰਾਤ ਨਿਸਫਲ ਹੈ, ਬਰਾਤੀਆਂ ਨੂੰ ਕੌਣ ਪੁੱਛਦਾ ਜੇ ਲਾੜਾ ਹੀ ਨਾ ਹੋਵੇ? ਜ਼ਿੰਦਗੀ ਵਿੱਚ ਨਾਮ ਹੀ ਨਾ ਹੋਵੇ ਤਾਂ ਬਥੇਰੇ ਸ਼ੁਭ ਕਰਮ ਹੋਵਣ ਕੋਈ ਨਹੀਂ ਪੁੱਛਦਾ। ਇਕਸ ਹਰ ਕੈ ਨਾਮ ਬਿਨ ਅੱਗੇ ਲਈਏ ਖੋ, ਸਤਿਗੁਰੂ ਜੀ ਦੇ ਬੋਲ ਨੇ। ਇਸ ਲਈ ਪ੍ਰਹਿਲਾਦ ਬਣਨ ਦਾ ਯਤਨ ਕਰਨਾ ਹੈ। ਹਰਨਾਖਸ ਨੇ ਮਾਰਨਾ ਚਾਹਿਆ, ਹਰਨਾਖਸ ਖੁਦ ਹੀ ਮਰ ਗਿਆ। ਇਹ ਹੋਲੀ ਉਹਦੇ ਭਗਤ ਦੇ ਇਤਿਹਾਸ ਨਾਲ ਜੁੜੀ ਹੋਈ ਜੀਵਨ ਗਾਥਾ ਹੈ। ਬੜਾ ਲੰਬਾ ਸਮਾਂ ਅਤੇ ਇਹ ਸਤਯੁਗ ਦੇ ਕਾਲ ਦੀ ਗਾਥਾ ਹੈ। ਲੰਬਾ ਸਮਾਂ ਅਤੇ ਲੋਕ ਯਾਦ ਕਰਕੇ ਆਨੰਦਿਤ ਹੁੰਦੇ ਰਹੇ, ਪ੍ਰਸੰਨ ਹੁੰਦੇ ਰਹੇ, ਸਤਸੰਗ ਚੱਲਦਾ ਰਿਹਾ, ਰਾਤ ਰਾਤ ਭਰ ਪ੍ਰਭੂ ਚਿੰਤਨ ਚੱਲਦਾ ਰਿਹਾ, ਰਾਮ ਨਾਮ ਦੀ ਧੁਨੀ ਚੱਲਦੀ ਰਹੀ। ਸੁਭਾਅ ਕਰਕੇ ਤਾਂ ਦੈਂਤ ਹੈ ਹੀ ਸੀ ਹਰਨਾਖਸ, ਕਰ ਹਰਨਾਖਸ ਦੈਂਤ ਦੇ ਕੱਲਰ ਕੌਲ ਭਗਤ ਪ੍ਰਹਿਲਾਦ, ਭਾਈ ਜੀ ਦੇ ਬੋਲ ਨੇ। ਮਹਾਰਾਜ ਨੇ ਤੇ ਉਦਾਹਰਣ ਦਿੱਤੀ ਹੈ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਇਸ ਤਰ੍ਹਾਂ ਜਪ ਕਰੋ ਪਰ ਤੁਹਾਨੂੰ ਤੋੜਨ ਵਾਲੇ ਬੜੇ ਮਿਲ ਜਾਣਗੇ। ਜੀ ਵਾਹਿਗੁਰੂ ਵਾਹਿਗੁਰੂ ਤੋਤਾ ਰਟਣ ਹੈ, ਕੋਈ ਗੱਲ ਨਹੀਂ, ਤੋਤਾ ਰਟਣ ਹੀ ਸਹੀ, ਤੁਸੀਂ ਕਰਕੇ ਦੇਖੋ। 2 ਮਹੀਨੇ ਤੋਂ ਬਾਅਦ ਛੱਡ ਨਹੀਂ ਸਕੋਗੇ ਕਿ ਹੁਣ ਮੈਂ ਛੱਡ ਨਹੀਂ ਸਕਦਾ, ਅਤੇ ਹਾਲਤ ਹਿਰਦੇ ਦੀ ਅਵਸਥਾ ਇਹੋ ਜਿਹੀ ਬਣ ਜਾਏਗੀ, ਅੱਖਾਂ ਜੀਵਾਂ ਵਿਸਰੈ ਮਰ ਜਾਓ, ਫਿਰ ਬਿਨਾਂ ਜਪਿਆਂ ਰਹਿ ਨਹੀਂ ਸਕੋਗੇ। ਜਿਵੇਂ ਅਮਲੀ ਅਮਲ ਬਿਨਾਂ ਨਹੀਂ ਨਾ ਰਹਿ ਸਕਦਾ, ਰਾਜਾ ਸਿੰਘਾਸਣ ਬਿਨਾਂ ਨਹੀਂ ਨਾ ਰਹਿ ਸਕਦਾ, ਇਸ ਤਰ੍ਹਾਂ ਸਿਮਰਨ ਤੋਂ ਬਿਨਾਂ ਫਿਰ ਰਹਿ ਨਹੀਂ ਸਕੋਗੇ। ਇੱਕ ਵਾਰੀ ਕਰਨਾ ਸ਼ੁਰੂ ਕਰੋ ਹਿੰਮਤ ਕਰਕੇ, ਬਈ ਇਹ ਅਸੀਂ ਕਰਨਾ ਹੈ, ਰਸ ਆਵੇ ਨਾ ਆਵੇ, ਮਨ ਲੱਗੇ ਨਾ ਲੱਗੇ, ਪਰ ਅਸੀਂ ਕਰਨਾ ਹੈ। ਮੈਂ ਇੱਕ ਦਫ਼ਾ ਮਸਕੀਨ ਜੀ ਨੂੰ ਪੁੱਛਿਆ ਸੀ, ਮੈਂ ਕਿਹਾ ਬਈ ਇਹ ਦੱਸੋ ਨਿਤਨੇਮ ਨਾਲ ਬੰਦੇ ਦਾ ਮਨ ਕਿਵੇਂ ਸਹਿਮਤ ਹੋਵੇ, ਬਾਕੀ ਸਾਰੇ ਕੰਮ ਹੋ ਜਾਂਦੇ ਨੇ, ਲੋਕ ਸਾਰੀ ਸਾਰੀ ਰਾਤ ਜਾਗ ਕੇ ਟਰੈਵਲ ਕਰ ਲੈਂਦੇ, ਫਲਾਈਟ ਪਕੜਨੀ ਹੋਵੇ ਤਾਂ ਸਾਰੀ ਰਾਤ ਨਹੀਂ ਸੌਂਦੇ, ਪਹੁੰਚ ਜਾਂਦੇ ਨੇ। ਇਹ ਹੁਣ ਪਿੱਛੇ ਜੇ ਹਰਿਆਣੇ ਵਿੱਚ ਮਾਹੌਲ ਖਰਾਬ ਸੀ ਨਾ, ਕਈਆਂ ਲੋਕਾਂ ਨੇ ਫਲਾਈਟ ਪਕੜਨੀ ਸੀ, ਉਹ ਉੱਪਰੋਂ ਦੀ ਹੋ ਕੇ ਕਾਲਾ ਅੰਬ ਥਾਣੀ ਜਾ ਕੇ ਉਹਨਾਂ ਪਕੜ ਲਏ, ਅੱਗੋਂ UP ਵਿੱਚ ਜਾ ਪ੍ਰਵੇਸ਼ ਕੀਤਾ, ਪਹਿਲਾਂ ਹੀ ਚੱਲ ਪਏ ਬਈ ਅਸੀਂ ਫਲਾਈਟ ਪਕੜਨੀ। ਕੋਈ ਹੋਰ ਕੰਮ ਹੈ, ਕੋਈ ਤਾਰੀਖ ਹੈ, ਮਨੁੱਖ ਪਹੁੰਚ ਜਾਂਦਾ ਪਰ ਨਿਤਨੇਮ ਨਾਲ ਹੀ ਔਖਾ ਹੋ ਕੇ ਲੱਗਦਾ, ਭਾਵੇਂ ਜਿੰਨਾ ਮਰਜ਼ੀ ਸਮਾਂ ਹੋਵੇ। ਮੈਂ ਉਹਨਾਂ ਨੂੰ ਪੁੱਛਿਆ ਸੀ, ਮੈਂ ਕਿਹਾ ਦੱਸੋ ਕਿਵੇਂ ਮਨ ਨਿਤਨੇਮ ਦੇ ਨੇੜੇ ਆਵੇ? ਆਖਣ ਲੱਗੇ ਹੋਰ ਕੁਛ ਨਹੀਂ ਤੇ ਇਹਨੂੰ ਇੱਕ ਕੰਮ ਸਮਝ ਲਓ, ਬਈ ਇਹ ਇੱਕ ਜ਼ਰੂਰੀ ਕੰਮ ਹੈ ਤੇ ਕਰਨਾ ਹੀ ਕਰਨਾ, ਇਸ ਬਿਨਾਂ ਨਹੀਂ ਸਰਦਾ। ਕੋਈ ਕੰਮ ਸਮਝ ਕੇ ਵੀ ਕਰ ਲਏ ਤੇ ਨਿਤਨੇਮ ਦੀ ਬਰਕਤ ਉਹਦੇ ਸਾਰੇ ਹੀ ਕੰਮ ਸਵਾਰ ਦੇਵੇਗੀ। ਇਹ ਜਿੱਥੇ ਬੈਠੇ ਹੋਏ ਤੇ ਥਾਂ ਹੀ ਬਰਕਤਾਂ ਨਾਲ ਭਰਿਆ ਹੋਇਆ। ਇਹ ਪਿੱਛੇ ਜੇ ਤੁਸੀਂ ਦੇਖਿਆ ਨਾ, ਇੱਧਰ J&K ਤੋਂ ਇੱਕ ਨੌਜਵਾਨ ਪਰਮਿੰਦਰ ਸਿੰਘ ਉਹਦਾ ਨਾਮ ਦੱਸਦੇ ਨੇ, CCTV ਕੈਮਰਿਆਂ ਦੀ ਰਿਕਾਰਡਿੰਗ ਤੁਸੀਂ ਸਾਰਿਆਂ ਨੇ ਦੇਖੀ ਹੈ, ਮੇਰੇ ਵੀ ਦੇਖਣ 'ਚ ਆਏ। ਉਹ ਚੱਲ ਫਿਰ ਨਹੀਂ ਸਕਦਾ ਸੀ, ਬੋਲ ਨਹੀਂ ਸਕਦਾ ਸੀ, ਅਤੇ ਸ਼ਾਮਣ ਦੀ ਅਰਦਾਸ ਵੇਲੇ ਉਹਦਾ ਪਰਿਵਾਰ ਨਾਲ ਲਿਆਇਆ ਦਰਬਾਰ ਸਾਹਿਬ। ਉਹ ਕਹਿੰਦਾ ਰਿਹਾ ਬਈ ਹੋਰ ਕਿਤੇ ਮੈਂ ਠੀਕ ਨਹੀਂ ਹੋਣਾ, ਮੈਨੂੰ ਦਰਬਾਰ ਸਾਹਿਬ ਲੈ ਜਾਓ। ਮੈਂ ਆਪ ਸਾਰਿਆਂ ਨੂੰ ਸੱਦਾ ਦੇਣਾ ਚਾਹੁੰਦਾ, PTC ਚੈਨਲ ਦੇ ਮਾਧਿਅਮ 'ਤੇ ਸਾਰਾ ਸੰਸਾਰ ਸਿੱਖ ਜਗਤ ਖਾਸ ਕਰਕੇ ਸੁਣਦਾ ਹੈ, ਸਾਰਿਆਂ ਨੂੰ ਸੱਦਾ ਦੇਣਾ ਚਾਹੁੰਦਾ ਹਾਂ, ਵੱਡੇ ਤੋਂ ਵੱਡਾ ਸੋਗ ਹੋਵੇ, ਵੱਡੇ ਤੋਂ ਵੱਡਾ ਰੋਗ ਹੋਵੇ, ਜੋ ਕਿਧਰੇ ਠੀਕ ਨਹੀਂ ਹੁੰਦਾ ਉਹ ਗੁਰੂ ਰਾਮਦਾਸ ਮਹਾਰਾਜ ਦੇ ਘਰ ਠੀਕ ਹੋ ਜਾਂਦਾ। ਵੱਡੇ ਤੋਂ ਵੱਡਾ ਵਿਘਨ ਜੋ ਕਦੀ ਨਾਸ਼ ਹੋ ਨਹੀਂ ਸਕਦਾ ਉਹ ਗੁਰੂ ਰਾਮਦਾਸ ਮਹਾਰਾਜ ਦੇ ਘਰ ਆ ਕੇ ਨਾਸ਼ ਹੋ ਜਾਂਦਾ ਹੈ। ਇਤਿਹਾਸ ਭਰਿਆ ਹੀ ਪਿਆ ਹੈ, ਵੱਡੇ ਵੱਡੇ ਸੈਂਕੜੇ ਗ੍ਰੰਥ ਲਿਖੇ ਜਾਣਗੇ। ਇਹ ਤਾਂ ਥਾਂ ਹੈ ਹੀ ਮਹਿਮਾ ਵਾਲਾ। ਹੁਣੇ ਹੁਣੇ ਮੈਨੂੰ ਡਾਕਟਰ ਸਰੂਪ ਸਿੰਘ ਜੀ ਅਲੱਗ ਸਾਹਿਬ ਮਿਲੇ, ਉਹਨਾਂ ਦੇ ਫਰਜ਼ੰਦ, ਕਹਿਣ ਲੱਗੇ ਬਈ ਸਾਡੀ ਕਿਤਾਬ ਦਾ ਨਾਮ ਲਿਮਕਾ ਵਰਲਡ ਬੁੱਕ ਵਿੱਚ ਆਇਆ, ਇੱਕ ਕਿਤਾਬ ਦਾ ਨਾਮ। ਮੈਂ ਵੀ ਹੈਰਾਨ ਹੋਇਆ ਕਿਸ ਕਰਕੇ ਆਇਆ। ਮੈਨੂੰ ਕਹਿੰਦੇ ਨੇ ਬਈ 152 ਐਡੀਸ਼ਨਾਂ ਇਹਦੀਆਂ ਛਪ ਚੁੱਕੀਆਂ ਨੇ, ਤਾਂ ਕਰਕੇ ਇਹ ਨਾਮ ਲਿਮਕਾ ਬੁੱਕ ਆਫ ਵਰਲਡ ਵਿੱਚ ਆਇਆ। ਅਤੇ ਮੈਂ ਕਿਹਾ ਮੈਨੂੰ ਵੀ ਦਿਖਾਓ ਬੁੱਕ ਕਿਹੜੀ ਹੈਗੀ ਹੈ, ਕਿਤਾਬ ਕਿਹੜੀ ਹੈਗੀ ਹੈ, ਮੈਂ ਵੀ ਦੇਖਣੀ ਹੈ। ਅਤੇ ਮੈਨੂੰ ਕਹਿੰਦੇ ਨੇ ਦੇਖਣੀ ਕੀ ਹੈ, ਤੁਸੀਂ ਤਾਂ ਰੋਜ਼ ਉੱਥੇ ਜਾ ਕੇ ਬੈਠਦੇ ਹੋ ਜਿਹਦੇ ਬਾਰੇ ਕਿਤਾਬ ਲਿਖੀ ਹੋਈ। ਮੈਂ ਕਿਹਾ ਦੱਸੋਗੇ ਤਾਂ ਹੀ ਪਤਾ ਚੱਲੇਗਾ। ਅਤੇ ਜਦ ਕਿਤਾਬ ਦਿਖਾਈ, ਉਹਦਾ ਨਾਮ ਹੈ ਹਰਿਮੰਦਰ ਦਰਸ਼ਨ, ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ। ਅਤੇ ਮੈਂ ਸੀਸ ਝੁਕਾਇਆ, ਮੈਂ ਕਿਹਾ ਨਾ ਹੀ ਹਰਿਮੰਦਰ ਦਰਸ਼ਨ ਹੈ, ਅਤੇ ਇਹਦਾ ਨਾਮ ਤਾਂ ਵਰਲਡ ਬੁੱਕ ਵਿੱਚ ਆਉਣਾ ਹੀ ਆਉਣਾ, ਰਹਿ ਹੀ ਨਹੀਂ ਸਕਦਾ। ਇਹ ਥਾਂ ਹੀ ਐਸਾ ਹੈ। ਉਹ ਪਰਮਿੰਦਰ ਸਿੰਘ ਨੂੰ ਲਿਆਂਦਾ ਗਿਆ ਦਰਬਾਰ ਸਾਹਿਬ। ਇਹ ਸਾਰੇ ਜਗਤ ਨੇ ਦੇਖਿਆ ਹੈ, ਕੁਝ ਕੁ ਨੇ ਤਾਂ ਇਹਨੂੰ ਵੀ ਕਹਿ ਦਿੱਤਾ ਬਈ ਡਰਾਮਾ ਹੀ ਕੀਤਾ ਹੈ, ਇਹ ਐਵੇਂ ਹੀ ਕੀਤਾ ਹੈ। ਕੁਝ ਕੁ ਲੋਕਾਂ ਨੇ, ਨਾਸਤਿਕ ਲੋਕਾਂ ਨੇ, ਜਿਹੜੇ ਨਾਮ ਤੋਂ ਤੋੜਦੇ ਨੇ, ਜਿਹੜੇ ਨਿਤਨੇਮ ਤੋਂ ਤੋੜਦੇ ਨੇ, ਜਿਹੜੇ ਅੰਮ੍ਰਿਤ ਦੀ ਮਰਿਆਦਾ ਤੋਂ ਤੋੜਦੇ ਨੇ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸੱਤਾ ਤੋਂ ਮੁਨੱਕਰ ਹੁੰਦੇ ਨੇ, ਉਹਨਾਂ ਲੋਕਾਂ ਨੇ ਬਿਆਨ ਵੀ ਪਾਏ ਵੀ ਇਹ ਤਾਂ ਕਰਾਮਾਤਾਂ ਦੀ ਝੜੀ ਲੱਗ ਗਈ। ਬਈ ਇਹਨਾਂ ਨੂੰ ਪੁੱਛੋ ਬਈ ਤੁਹਾਨੂੰ ਕੀ ਤਕਲੀਫ ਹੈ, ਜੇ ਗੁਰੂ ਰਾਮਦਾਸ ਦੇ ਘਰ ਵਿੱਚ ਬਰਕਤਾਂ ਦੀ, ਇਨਾਇਤਾਂ ਦੀ, ਕਰਾਮਾਤਾਂ ਦੀ ਝੜੀ ਲੱਗ ਰਹੀ ਹੈ, ਤਾਂ ਤੁਹਾਨੂੰ ਕੀ ਇਤਰਾਜ਼ ਹੈ? ਤੁਸੀਂ ਛਾਤਾ ਲੈ ਆਓ, ਨਾ ਭੇਜੋ, ਤੁਸੀਂ ਨਹੀਂ ਭੇਜਣਾ ਤਾਂ ਨਾ ਭੇਜੋ। ਉਸਨੂੰ ਅਰਦਾਸ ਵਿੱਚ ਲਿਆਂਦਾ ਗਿਆ ਅਤੇ ਪਹਿਲੀ ਵਾਰੀ ਖੜਾ ਕਰਨਾ ਚਾਹਿਆ, ਉਹ ਗਿਰ ਗਿਆ ਸੀ। ਉਹਦੇ ਚਿਹਰੇ ਦਾ ਹਾਵ ਭਾਵ ਦੱਸਦਾ ਹੈ, ਉਹਦਾ ਸਰੀਰ ਕੰਮ ਨਹੀਂ ਕਰਦਾ ਸੀ, ਗਿਰ ਗਿਆ। ਦੂਜੀ ਵਾਰੀ ਫਿਰ ਖੜਾ ਕੀਤਾ, ਫਿਰ ਗਿਰ ਗਿਆ। ਅਤੇ ਤੀਸਰੀ ਵਾਰੀ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ ਆਪ ਖੜਾ ਕਰ ਦਿੱਤਾ, ਉਹ ਪਿੰਗਲਿਆਂ ਦੀ ਤਰ੍ਹਾਂ ਦੂਜਿਆਂ ਦੇ ਮੋਢੇ 'ਤੇ ਚੜ ਕੇ ਆਇਆ ਸੀ, ਮੋਢਿਆਂ 'ਤੇ ਚੜ ਕੇ ਆਇਆ ਸੀ, ਪਰ ਚੰਗੇ ਭਲੇ ਖੂਬਸੂਰਤ ਨੌਜਵਾਨਾਂ ਦੀ ਤਰ੍ਹਾਂ ਗੁਰੂ ਰਾਮਦਾਸ ਜੀ ਦੇ ਘਰੋਂ ਆਪਣੇ ਪੈਰਾਂ 'ਤੇ ਚੱਲ ਕੇ ਗਿਆ। ਇਹ ਤਾਂ ਬਰਕਤਾਂ ਦਾ ਘਰ ਹੈ, ਇਨਾਇਤਾਂ ਦਾ ਘਰ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰੋਂ ਇਹ ਬੋਲ ਪ੍ਰਾਪਤ ਹੋਏ, ਹਉ ਬਲ ਬਲ ਜਾਉ ਰਮਈਆ ਕਾਰਣੇ, ਤੇਰੇ ਨਾਮ ਤੋਂ ਸਦਕੇ ਜਾਂਦਾ। ਹੁੰਦਾ ਇਹ ਹੈ, ਮੈਨੂੰ ਕਈ ਸੱਜਣ ਬਹੁਤ ਪ੍ਰੇਮ ਨਾਲ ਬੁਲਾਉਂਦੇ, ਪਤਾ ਕੀ ਕਹਿੰਦੇ ਨੇ, ਗਿਆਨੀ ਜੀ ਤੁਹਾਡੇ ਬੋਲ ਬੜੇ ਚੰਗੇ ਲੱਗਦੇ ਨੇ। ਮਹਾਰਾਜ ਜੀ ਦਾ ਕੋਈ ਬਚਨ ਸੁਣਾਏ, ਉਹਨਾਂ ਨੂੰ ਬੜਾ ਚੰਗਾ ਲੱਗਦਾ। ਸਾਹਿਬ ਜੀ ਤਾਂ ਐਸਾ ਕਹਿੰਦੇ ਨੇ, ਤੈਂ ਸਾਹਿਬ ਕੀ ਬਾਤ ਜੇ ਆਖੈ कहो नानक क्या दीजै शीश बड़े कर बैसण दीजै बिन सिर सेव करी जै। थोड़े बोल बड़े चंगे लगते ने ते मैं उन्होंने मन ही मन सजदा करदा होंदा भई इस करके चंगे लगते ने क्योंकि इन्हों गुरु रामदास चंगे लगते हैं, इन्हों गुरु ग्रंथ साहब चंगे लगते, जिहड़ा सानू बहुत चंगा लगे उहदा जिक्र भी चंगा लगता है, उहदा जिक्र करन वाला भी चंगा लगता है, पर जिहड़ा सानू चंगा ही ना लगे उहदा जिक्र करन वाले नू ते असीं कहने आ भई गोली मार देईए, वस दी गल होवे ते तोप नाल उड़ा देईए। जिन्हां नू गुरु दे बोल चंगे लगदे अपने मन विच प्रसन्न होवो, खुश होवो, जे थानू सतगुरु गुरु रामदास महाराज जी दियां भगतां दियां बाणी पढ़न वालियां दियां गाथावां चंगियां लग रहियां ने ते प्रसन्न हो जाओ, इहदा मतलब है थानू गुरु चंगा लग रहा है, गुरु दे बचन चंगे लग रहे ने, गुरु दी सिक्खी चंगी लगदी। चलो मुक्तसर मैं अर्ज करना चाहता हाँ, भगत जी का वाकया जगत नूं चंगा लग्या और जप विच चलदा रहा, सतसंग होंदा रहा, सिमरन होंदा रहा, राम नाम दी धुनी चलदी रही, पर हौली हौली जिवें निर्मल दरिया मैदानां विच आ के मैदानी इलाके च आ के स्लो हो जांदे ने ते मैले भी हो जांदे। दुनिया के सब तो मैले दरिया साढ़े मुल्क च मिल जाएंगे, कूड़ा कचरा तेजाब मल मूत्र नाल भरे हुए दरिया, जहरीला पानी हो गया मिल जाएंगे। इस तरह कुछ ऐसिया रीतां रस्मां होंदिया ने जड़िया वक्त पा के मैलियां हो जांदियां, फिर हौली हौली ये याद ते भावें पावन सी पर हो मैली गई, लोकी नशे करके पंगा पी के खरूद करदे होए, लोकां दे घरां दियां दीवारां तोड़दे होए काम प्रदर्शनी करन लग पए। ये होली जिहड़ी सी ना होली ना रही, पवित्र ना रही, अपवित्र हो गई। फिर 1757 विच सन ईस्वी पूरा 1700 चेत दे महीने, ये साढ़े साल का भी पहला महीना है। बड़े लोग तेस्ते भी किंतु करते ने जी एक साल विच दो गुरपुरब आ जाते हैं, एक च एक भी नहीं आता, ये कहण वालिया ने लगता सालां बारे पढ़िया नहीं विचारिया नहीं। साल जड़ा है ना तरह तरह का आता, सौर वर्ष चंद्र वर्ष नक्षत्र वर्ष ते सावन वर्ष। जिहड़ा सौर वर्ष है सौर साल है वह 365 दिनों का आता, तो जिहड़ा चंद्र साल है वह 354 दिनों का आता, इन्हां विच 11 दिनों का फर्क आ जाता। तो साढ़े साल मुताबक तो हर साल ही गुरपुरब आते हैं, हुण दूजिआं दे मुताबक ना आउंदे होण ते उहनां दी मर्जी है, की आखिआ जाए किवें समझाया जाए। इस तरह सावन मास दे सावन साल दे दिन 360 होंदे ने और नक्षत्र दे दिन 324 होंदे ने, वख-वख तरह दा भारती पद्धति मुताबक साल हैगा। असीं चंद्र साल नाल चलदे हां, गुरु ग्रंथ साहब महाराज इत्थों ही शुरू करते हैं, चेत गोविंद आराधिया होवे आनंद कणा, ये 12 माह पढ़ लो सारे संके मिट जाते, पर ना अपने संके मिटाने ने ना लोगों के मुकण देने, सगो होर वधाने, सगो होर दूरियां बनानिया ने। महाराज जी ने साल के आरंभता के महीने विच इस नूं पवित्र कर दिता, जिवें कोई मैले दरिया नूं पवित्र कर देवे, कोई साफ कर देवे, कोई जल धारा नूं निर्मल कर देवे। गुरु गोबिंद सिंह महाराज ने होला महला साज के इस याद नू पवित्र कर दिता और मनसोई जंग महाराज कराते रहे। दो पार्टियां बना के, दो ग्रुप बना के, दो जथे बना के, फिर महाराज इनाम भी देंदे सन। एक तो यह आनंदपुर साहब मनाया जाता है और अज शाम ते कल सवेर की हाजरी दास ने श्री केसगढ़ साहब भरनी। भावें बहुत ही प्यार वाली शख्सियत हैं, मिठ बोलड़े सज्जन ने, गुरु रामदास महाराज के घरों निवाजी हुई आत्मा, सिंह साहब ज्ञानी जगतार सिंह जी हेड ग्रंथी साहब, उन्होंने दास दे दो दिन रखे सन, अज दा ते कल दा, पर जो कि होला महला नाल आ गया। ये हाजरी कुछ सालों तो दास दी तखत श्री केसगढ़ साहब लग गई, तो मैं उन्होंने को खिमा मंगी, मैं क्या मैं उत्थे जाना है। उन्होंने भुचंगी नाल गल हुई, कहिंदे ठीक है कोई गल तुसी एक दिन ही भर लैणा। फिर कल दोपहर श्री पौंटा साहब, एक आनंदपुर साहब मनाया जाता है ये महान समागम, एक श्री हजूर साहब जिथे महाराज ने अपना शरीर त्यागया, शरीर गुरु पंथ विच ते आत्मा गुरु ग्रंथ विच, श्री हजूर साहब होला महला। ते दूजा तीजा साढ़े नेड़े ही है श्री पौंटा साहब, उत्थे भी कल दोपहरे दास ने हाजरी भरनी। ये तीन ऐसे स्थान ने जिथे वड्डे पद्धर ते होला महला मनाया जांदा है। महाराज गुरुदेव फरमान करते ने, होली कीनी संत सेव रंग लागा अत लाल दे। ते जदों ये रंग लग जांदा है फिर मनुख गुरु कदमां दी खाक ही मंगदा, जिवें भाई नंद लाल जी दे बचन ने, शबद कुरबान खाके राहे संगत दिल गोया हमीरा आरजू कर। मेरा मन मंग ये करदा है कि कलगियां वाले पातशाह तेरे आनंदपुर साहब विच जड़ियां संगतां होला महला मनाण आईयां ने उन्हां दे चरणां दी खाक मेरे मस्तक ते लग जाए। बड़े महाबोल ने भाई साहब जी। खैर मुक्तसर मैं गुजारिश करना चाहता, मन सदके जाता है, मन वारने जाता है, हाँ बल बल जाओ रमैया कारणे, ते नाल कहने कारण कवन अबोल। ऐसा कोई कारण है ही नहीं कि मेरी तेरे नाल बोल चाल बंद होवे, हो है ही नहीं ऐसा कारण। ते हे प्रभु ऐसा तेरे कोल भी कोई कारण नहीं कि तू मेरे नाल ना बोल चाल रखे, ठाकुर हमरा सद बोलंता। हाँ जिन्हां दे मन विच शंका है मैल है वो तो कदी नहीं बोलते। दूसरा विचार ये है इस शब्द विच, प्रभु ऐसा कोई कारण ही नहीं कि तू मेरे नाल ना बोले, मैं तेनू समर्पित हाँ, मेरा जन्म तेरे लेखे विच है। आओ इन्हां पावन बचना नू सरवण करिए ते नाले अखरी अर्थ सरवण करिए जी।
सतनाम श्री वाहे गुरु साहेब जी, तनासरी भगत रवदास जी की।
देखो महाराज ने किन्ने सत्कार नाम नाल नाम लिखया है, लिया ही नहीं नाम लिखया है, रविदास जी की। तनासरी राग विच श्री रविदास जी की बाणी है, तनासरी बाणी भगतां की। त्रिलोचन आदक महाराज ने सन्मान नाल रविदास जी हो के, कबीर जी हो के, महाराज ने इस तरह सन्मान नाल नाम लिया। बेशक लोग कहंदे रहन के रविदास नीवी जात दे, मनदे रहन, पर श्री गुरु नानक देव महाराज नाम सन्मान नाल लैंदे। तो मैं अर्ज करना चाहता हाँ क्यों सन्मान बनया, वो खुद प्रवान करते ने, नागर जना मेरी जात बख्यात चमारन, हृदय नाम गोबिंद गुण सारन। बड़े महाबोल ने, मेरी जात कुट बंडला ढोर टोवंता, ਨਿਤ ਹੈ ਬਨਾਰਸੀ ਆਸ ਪਾਸਾ ਤੇ ਬਿਪਰ ਪ੍ਰਧਾਨ ਅਵ ਕਰਹਿ ਡੰਡੋਤ ਤੇਰੇ ਨਾਮ ਸਰਣਾਏ ਰਵਿਦਾਸ ਦਾਸ ਤੇਰੇ ਨਾਮ ਦੀ ਬਰਕਤ। ਮਹਾਰਾਜ ਵੀ ਸਨਮਾਨ ਨਾਲ ਨਾਮ ਲੈਂਦੇ ਨੇ। ਸੰਖੇਪ ਰੂਪ ਵਿੱਚ ਮੂਲ ਮੰਤਰ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅੱਗੇ ਸਰਵਣ ਕਰੀਏ ਜੀ।
ਹਮ ਸਰ ਦੀਨ ਦਇਆਲ ਨ ਤੁਮ ਸਰ ਅਬ ਪਤੀਆਰ ਕਿਆ ਕੀਜੈ।
ਹੇ ਨਿਰੰਕਾਰ, ਹੁਣ ਤੇ ਇਸ ਗੱਲ ਦੀ ਪ੍ਰੀਖਿਆ ਕਰਨ ਦੀ ਲੋੜ ਹੀ ਨਹੀਂ, ਪਤੀਆਵਾ ਕਰਨ ਦੀ ਲੋੜ ਹੀ ਨਹੀਂ ਕਿ ਤੇਰੇ ਵਰਗਾ ਦਇਆ ਕਰਨ ਵਾਲਾ ਕੋਈ ਨਹੀਂ, ਮੇਰੇ ਵਰਗਾ ਨਿਮਾਣਾ ਨਿਤਾਣਾ ਵੀ ਕੋਈ ਨਹੀਂ। ਤੇਰੇ ਵਰਗਾ ਨਿਮਾਣਿਆ ਨਿਤਾਣਿਆ ਤੇ ਦਇਆ ਕਰਨ ਵਾਲਾ ਕੋਈ ਨਹੀਂ, ਮੇਰੇ ਵਰਗਾ ਨਿਮਾਣਾ ਨਿਤਾਣਾ ਕੋਈ ਨਹੀਂ। ਸਾਡਾ ਇੱਕ ਰਿਸ਼ਤਾ ਬਣ ਗਿਆ, ਹੁਣ ਤੇਰੇ ਤੋਂ ਦੂਰ ਹੋਇਆ ਹੀ ਨਹੀਂ ਜਾ ਸਕਦਾ, ਕਿਉਂਕਿ ਮੇਰੇ ਵਰਗਾ ਲਾਗਰ ਕੋਈ ਨਹੀਂ, ਗਰੀਬ ਕੋਈ ਨਹੀਂ, ਤੇ ਤੇਰੇ ਵਰਗਾ ਦਿਆਲੂ ਦਾਤਾ ਕੋਈ ਨਹੀਂ ਹੈ।
ਬਚਨੀ ਤੋਰ ਮੋਰ ਮਨ ਮਨ ਜਨ ਕੋ ਪੂਰਨ ਦੀਜੈ।
ਐਸੀ ਮਹਾਨ ਬਰਕਤ ਭਰੋਸਾ ਮੇਰੀ ਝੋਲੀ ਵਿੱਚ ਪਾ ਕਿ ਜਿਵੇਂ ਜਿਵੇਂ ਤੂੰ ਕਹਿੰਦਾ ਹੈ ਉਸ ਤਰ੍ਹਾਂ ਕਰਨ ਲਈ ਮੇਰਾ ਮਨ ਤਿਆਰ ਹੋ ਜਾਏ, ਮੇਰਾ ਮਨ ਸਹਿਮਤ ਹੋ ਜਾਵੇ।
ਹਾਂ ਬਲ ਬਲ ਜਾਓ ਰਮਈਆ ਕਾਰਨੇ।
ਮੈਂ ਤੇਰੇ ਤੋਂ ਸਦਕੇ ਜਾਂਦਾ, ਵਾਰ ਨੇ ਬਲਿਹਾਰ ਨੇ ਲੱਖ ਵਰੀਆ, ਨਾਮ ਹੋ ਨਾਮ ਸਾਹਿਬ ਕੋ ਪ੍ਰਾਣ ਅਧਰੀਆ। ਮੈਂ ਤੇਰੇ ਤੋਂ ਸਦਕੇ ਜਾਂਦਾ ਹਾਂ ਤੇਰੇ ਦਿਆਲੂ ਸੁਭਾਅ ਕਰਕੇ।
ਕਾਰਨ ਕਵਨ ਅਬੋਲ,
ਕੋਈ ਕਾਰਨ ਐਸਾ ਹੈ ਹੀ ਨਹੀਂ ਹੈ ਕਿ ਮੇਰੀ ਤੇਰੀ ਅਨਬਨ ਹੋਵੇ, ਕਦੀ ਅਨਬਨ ਹੋ ਹੀ ਨਹੀਂ ਸਕਦੀ। ਸੰਸਾਰ ਨਾਲ ਹੋ ਸਕਦੀ ਹੈ, ਪਰਿਵਾਰ ਨਾਲ ਹੋ ਸਕਦੀ ਹੈ, ਪਰ ਨਿਰੰਕਾਰ ਨਾਲ ਕਦੀ ਅਨਬਨ ਹੋ ਹੀ ਨਹੀਂ ਸਕਦੀ। ਤੋ ਜੋ ਇਤਨਾ ਦਿਆਲੂ ਹੈ ਉਸ ਤੋਂ ਜਿਹੜਾ ਮੂੰਹ ਪਵਾ ਕੇ ਬੈਠਾ ਰਹੇ ਉਹਨੇ ਆਪਣੀ ਝੋਲੀ ਚ ਦੁੱਖ ਹੀ ਪਵਾਣੇ ਨੇ, ਹੋਰ ਕੀ ਪਵਾਣਾ ਹੈ ਜੀ। ਇਹ ਮਰਕਜ਼ੀ ਬੋਲ ਹਨ ਇਸ ਸ਼ਬਦ ਦੇ।
ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ।
ਪ੍ਰਭੂ ਅਨੰਤ ਜਨਮਾਂ ਤੋਂ ਵਿਛੜਿਆ ਆ ਰਿਹਾ, ਔਰ ਬਹੁਤ ਲੋਕੀ ਨੇ ਜੋ ਜਨਮਾਂ ਜਨਮਾਂ ਤੋਂ ਵਿਛੜੇ ਹੋਏ, ਵਿਛੋੜਾ ਦੁੱਖ ਦਿੰਦਾ ਰਿਹਾ। ਹੁਣ ਇਹ ਜਨਮ ਤੇਰੇ ਲੇਖੇ ਲੱਗ ਜਾਏ, ਮੈਂ ਤੇਰੇ ਲੇਖੇ ਵਿੱਚ ਲਾਇਆ ਹੈ, ਤੇਰਾ ਜਪ ਕਰਦਿਆਂ ਗੁਜ਼ਾਰਨਾ ਚਾਹੁੰਦਾ ਹਾਂ।
ਕਹਿ ਰਵਿਦਾਸ ਆਸ ਲੱਗ ਜੀਵਾ, ਚਿਰ ਭਇਓ ਦਰਸ਼ਨ ਦੇਖੇ।
ਇਹਦਾ ਮਤਲਬ ਹੈ ਦਰਸ਼ਨ ਤੇ ਪਹਿਲੇ ਵੀ ਹੋਇਆ ਹੋਇਆ, ਮੇਲ ਤੇ ਪਹਿਲੇ ਵੀ ਹੋਇਆ ਹੋਇਆ। ਅਸੀਂ ਜਿਸ ਨੂੰ ਇਹ ਕਹਿੰਦੇ ਹਾਂ ਨਾ ਬਈ ਸੱਜਣਾ ਬੜਾ ਸਮਾਂ ਹੋ ਗਿਆ ਤੈਨੂੰ ਮਿਲਿਆ, ਇਹਦਾ ਮਤਲਬ ਪਹਿਲੇ ਵੀ ਮਿਲੇ ਹੋਏ ਸੀ, ਪਹਿਲੇ ਵੀ ਮਿਲੇ ਸੀ ਕਦੀ। ਇਹ ਜਿਹੜਾ ਕਹਿਣਾ ਹੈ ਹੇ ਪ੍ਰਭੂ ਚਿਰ ਭਇਓ ਦਰਸ਼ਨ ਦੇਖੇ, ਇਹਦਾ ਮਤਲਬ ਮੈਂ ਅੰਸ਼ ਹੀ ਤੇਰਾ, ਆਇਆ ਹੀ ਤੇਰੇ ਵਿੱਚੋਂ ਹਾਂ, ਬਸ ਸਮਾਂ ਹੋ ਗਿਆ ਲੰਬਾ, ਜਨਮਾਂ ਜਨਮਾਂ ਤੋਂ ਭਟਕਾਓ ਬਣਿਆ ਰਿਹਾ, ਨਾਮ ਨਾਲੋਂ ਟੁੱਟਿਆ ਰਿਹਾ, ਬਸ ਇਹੀ ਸਮਾਂ ਹੈ। ਜਦੋਂ ਕੋਈ ਜੁੜ ਜਾਏ ਉਸ ਵੇਲੇ ਫੇਰ ਦੀਦਾਰ ਪ੍ਰਾਪਤ ਹੋ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਮਿਹਰਾਂ ਭਰਿਆ ਹੱਥ ਸਾਰਿਆਂ ਦੇ ਸਿਰ ਤੇ ਰੱਖਣ, ਇਹ ਭਗਤ ਜੀ ਦੇ ਬੋਲ ਸਾਡੇ ਮਨ ਵਿੱਚ ਵਸਣ ਤੇ ਅਸੀਂ ਵੀ ਆਪਣਾ ਜਨਮ ਗੁਰੂ ਦੇ ਲੇਖੇ ਵਿੱਚ ਪਾ ਦੇਈਏ। ਤੇ ਜਿਹੜਾ ਗੁਰੂ ਦੇ ਲੇਖੇ ਪਾ ਦਿੰਦਾ ਨਾ, ਫੇਰ ਗੁਰੂ ਅਮਰ ਹੈ ਉਹ ਵੀ ਅਮਰ ਹੋ ਜਾਂਦਾ। ਤੁਸੀਂ ਵੇਖ ਲਓ ਬਾਬਾ ਬੁੱਢਾ ਜੀਆਂ ਨੇ ਆਪਣਾ ਜਨਮ ਗੁਰੂ ਦੇ ਲੇਖੇ ਪਾ ਦਿੱਤਾ, ਫਿਰ ਕੀ ਹੋਇਆ? ਬਾਬਾ ਬੁੱਢਾ ਜੀ ਅਮਰ ਹੋ ਗਏ। ਭਾਈ ਲਹਿਣਾ ਜੀਆਂ ਨੇ ਆਪਣਾ ਜਨਮ ਗੁਰੂ ਨਾਨਕ ਦੇ ਲੇਖੇ ਪਾ ਦਿੱਤਾ ਤੇ ਫਿਰ ਕੀ ਹੋਇਆ? ਭਾਈ ਲਹਿਣਾ ਗੁਰੂ ਨਾਨਕ ਹੋ ਗਏ। ਬਾਬਾ ਅਮਰਦਾਸ ਜੀਆਂ ਨੇ ਆਪਣਾ ਜਨਮ ਆਖਿਆ ਹੈ ਗੁਰੂ ਅੰਗਦ ਦੇਵ ਮਹਾਰਾਜ, ਆਇਆ ਤਾਂ ਸਾਰਾ ਗੁਆ ਕੇ ਹੀ ਹਾਂ, ਹੁਣ ਬੁੱਢੇ ਵਾਰੇ ਤੇਰੇ ਕੋਲ ਆਇਆ ਹਾਂ, ਤੂੰ ਜਿੰਨਾ ਸਮਾਂ ਰਹਿੰਦਾ ਆਪਣੇ ਲੇਖੇ ਲਾ ਲੈ। ਫਿਰ ਕੀ ਹੋਇਆ, ਗੁਰੂ ਅੰਗਦ ਦੇਵ ਮਹਾਰਾਜ ਨੇ ਗਲ ਨਾ ਲਾ ਲਿਆ, ਆਖਿਆ ਨਿਥਾਵਿਆਂ ਦਾ ਥਾਂ ਗੁਰੂ ਅਮਰਦਾਸ, ਜਿਹੜਾ ਆਪਣਾ ਜਨਮ ਗੁਰੂ ਦੇ ਲੇਖੇ ਪਾ ਦਿੰਦਾ ਹੈ, ਗੁਰੂ ਆਪਣੀਆਂ ਸਾਰੀਆਂ ਬਰਕਤਾਂ ਉਹਦੀ ਝੋਲੀ ਵਿੱਚ ਪਾ ਦਿੰਦਾ। ਗੁਰੂ ਬਾਬਾ ਮਿਹਰਾਂ ਨਾਲ ਨਿਵਾਜੇ, ਬਰਕਤਾਂ ਨਾਲ ਝੋਲੀ ਭਰ ਦੇਵੇ। ਸਾਡਾ ਜੀਵਨ ਜਿਹੜਾ ਲੰਘ ਗਿਆ ਸੋ ਲੰਘ ਗਿਆ, ਅੱਗੇ ਸਮਝ ਚਲੋ ਨੰਦ ਲਾਲਾ, ਪਿੱਛੇ ਜੋ ਬੀਤੀ ਸੋ ਬੀਤੀ, ਉਹਨੂੰ ਛੱਡ ਕੇ ਗੁਰੂ ਦਾ ਪੱਲਾ ਪਕੜ ਸਕੀਏ। ਆਓ ਆਖੀਰ ਵਿੱਚ ਰਲ ਕੇ ਜਿਤਨੇ ਬੈਠੇ ਹੋ ਗੂੰਜਾਂ ਪਾ ਦੇਵੋ, ਰਲ ਕੇ ਇਹ ਸ਼ਬਦ ਦੀਆਂ ਆਖਰੀ ਪੰਕਤੀਆਂ ਸਾਰੇ ਪੜ੍ਹੀਏ ਉੱਚੀ ਆਵਾਜ਼ ਵਿੱਚ। ਹਾਂਜੀ,
ਬਹੁਤ ਜਨਮ
ਵਿਛੜੇ ਤੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਰਮਦਾਸ ਆਸ ਲਗ ਜੀਵਾ, ਚਿਰ ਭਉ ਦਰਸ਼ਨ ਦੇਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।